दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम हुन द्वादस गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी दा पावन पवित्र इतिहास साहब जी श्रवण कर रहे से राजा जय सिंह ने बादशाह नु आख्या है कि मैं सतगुरु हर कृष्ण सच्चे पातशाह जी नु जरूर ही लैके आवांगा। एक ते तुहाडा हुक्म है ते दूसरा सतगुरु सच्चे पातशाह जी इत्थे आउणगे उन्हां दा दर्शन करांगे इहदे विच साडा वी भला है। कल इथों तक कथा पहुंची सी अज इथों अगे मैं प्रारंभ करदा। एक तो कहन आप को पयो दुतिया सेव कर दर्शन लयो। जय सिंह कहिंदा है एक ते तुहाडा कहना हो गया है ते दूसरा इत्थे आउणगे ते उन्हां दी सेवा करांगे इस दे नाल दर्शना दा लाभ भी मिलेगा। कृपा करेंगे बार को दें या ते हम सब रीत रिजें हैं। कहिंदा है राजा के किरपा नू करनगे वरदान देनगे इस करके साडा सारयां दा भला होवेगा। हर एक रीति दे नाल गुरु जी नू खुश करन दी चेष्टा करांगे। आए आपके निकट जरूर सुनियो सो तिन देखे दुख दूर। राजा जय सिंह बादशाह नू कहिंदा है के जरूर ही तुहाडे सद्दन दे उत्ते तुहाडे कोल सतगुरु जी पहुंचणगे। सुनियो सो तिन देखे दुख दूर कहण तो पावे है कि मैं ये सुनिया है कि उन्हां दा दर्शन करन दे नाल सारे दुख दूर हुंदे ने। आदिक प्रताप तिनो को है नर समदाए जहां कहां कहे। सतगुरु हर कृष्ण सच्चे पातशाह जी दा बहुत वड्डा प्रताप है जिथे किथे लोके यही गल्लां करदे ने। इम बृतांत पा सवा मझार ठहरी ठीक हकारन कार। ग्रंथाकार भाई संतोख सिंह जी लिखदे ने इस तरीके दे नाल सभा दे विच बृतांत होया आखिरकार इसे ही नतीजे दे उते पहुंचे ने सारे के सतगुरु हर कृष्ण जी नू दिल्ली बुलाया जावे। उठियो शाह अंतपुर गयो अपर सर्व दुर्गै निक सयो। कवि जी लिखदे ने बादशाह उठया है अपने महलां दे वल चला गया है ते दूसरे पासे होर भी जिन्ने दरबार दे विच बैठे हुए सी ओ भी उस किले दे विचों बाहर आ गए ने जिथे दरबार लग्या सी।
आप अपने पहुंचे डेरे
ਚੜ ਚੜ ਸੇਵਕਾ ਸ਼ੁਭਤ ਵਧੇਰੇ। ਆਪੋ ਆਪਣੇ ਡੇਰਿਆਂ ਦੇ ਵੱਲ ਸਾਰੇ ਦੇ ਸਾਰੇ ਚਲੇ ਗਏ ਨੇ, ਆਪੋ ਆਪਣੀਆਂ ਪਾਲਕੀਆਂ ਸੋਹਣੀਆਂ ਦੀਆਂ ਸਵਾਰੀਆਂ ਕਰ ਕਰਕੇ। ਕੋ ਸ੍ਰੀ ਰਾਮ ਰਾਏ ਕਹਿਨੀ ਕਾ ਕਰਾਂ ਮਾਤ ਸਾਹਿਬ ਸ਼ੁਭ ਟੀਕਾ। ਹੁਣ ਜਿੰਨੇ ਸਭਾ ਦੇ ਵਿੱਚ ਬੈਠੇ ਸਨ ਉਹਨਾਂ ਨੇ ਸਾਰੀਆਂ ਗੱਲਾਂ ਸੁਣੀਆਂ ਨੇ ਤੇ ਕੋਈ ਤੇ ਅੱਛਾ ਕਹਿੰਦਾ ਹੈ ਰਾਮ ਰਾਏ ਨੂੰ ਕਿ ਇਹ ਕਰਾਂ ਮਾਤਾਂ ਦੇ ਮਾਲਕ ਨੇ, ਇਹ ਸ਼ੁਭ ਨੇ। ਕੋ ਕਹਿਆ ਛੋ ਨਹੀਂ ਇਨਕੀਨਾ ਅਨਜ ਸੰਗ ਦੁਆਸ਼ ਜੋ ਰਚ ਲੀਨਾ। ਤੇ ਕਈ ਕਹਿੰਦੇ ਨੇ ਨਹੀਂ, ਰਾਮ ਰਾਏ ਨੇ ਇਹ ਚੰਗਾ ਕੰਮ ਨਹੀਂ ਕੀਤਾ ਕਿ ਆਪਣੇ ਹੀ ਛੋਟੇ ਭਰਾ ਦੇ ਨਾਲ ਇਹਨੇ ਦੁਆਸ਼ ਕੀਤਾ। ਦਈ ਪਿਤਾ ਨੇ ਜਿਸ ਵਡੇ ਆਈ ਸੌਂਪਿਓ ਸਭ ਸਮਾਜ ਸਮੂਦਾਈ। ਜਿਸ ਨੂੰ ਪਿਤਾ ਨੇ ਬਹੁਤ ਵੱਡੀ ਵਡਿਆਈ ਦਿੱਤੀ ਹੈ ਤੇ ਸਾਰਾ ਸਾਜੋ ਸਮਾਨ ਵੀ ਜਿਸ ਨੂੰ ਦਿੱਤਾ ਹੈ ਉਸ ਦੇ ਨਾਲ ਰਾਮ ਰਾਏ ਨੂੰ ਦੁਆਸ਼ ਕਰਨਾ ਨਹੀਂ ਸੀ ਚਾਹੀਦਾ। ਸ੍ਰੀ ਹਰਿ ਕ੍ਰਿਸ਼ਨ ਰੂਪ ਜਿਨ ਬਾਲਕ ਤਿੰਨ ਦੂਤੀ ਕੀ ਨਸ ਤਤ ਕਾਲਕ। ਲੋਕ ਕਹਿੰਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਜੀ ਜਿਨ੍ਹਾਂ ਦਾ ਬਾਲਕਾਂ ਵਾਲਾ ਸਰੂਪ ਹੈ ਉਹਨਾਂ ਦੇ ਉੱਤੇ ਇਸ ਨੇ ਚੁਗਲੀ ਕੀਤੀ ਹੈ ਰਾਮ ਰਾਏ ਨੇ। ਸ਼ਾਹ ਸਿਖਾਇਓ ਇਹਾ ਹਕਾਰੋ ਕਰਾਂ ਮਾਤ ਸਭ ਭਾਂਤ ਨਿਹਾਰੋ। ਬਾਦਸ਼ਾਹ ਨੂੰ ਸਿਖਾਇਆ ਹੈ ਕਿ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ, ਕਰਾਂ ਮਾਤਾਂ ਉਹਨਾਂ ਤੋਂ ਬਹੁਤੀਆਂ ਸਾਰੀਆਂ ਦੇਖੀਆਂ ਜਾਣ। ਅਬ ਲੋ ਬਾਲਕ ਰੂਪ ਸਹਾਈ ਇਸ ਕੇ ਸਾਥ ਨ ਚੈ ਖੋਟੇ ਆਈ। ਜਿਹੜੇ ਸਭਾ ਦੇ ਵਿੱਚੋਂ ਉੱਠ ਕੇ ਆਏ ਨੇ ਉਹ ਗੱਲਾਂ ਕਰਦੇ ਨੇ ਕਿ ਅਜੇ ਤੱਕ ਸਤਿਗੁਰੂ ਹਰਿ ਕ੍ਰਿਸ਼ਨ ਦਾ ਜਿਹੜਾ ਰੂਪ ਹੈ ਉਹ ਬਾਲਕਾਂ ਵਾਲਾ ਹੈ, ਬੱਚਿਆਂ ਵਾਲਾ ਹੈ, ਅਜੇ ਤੱਕ ਉਹਨਾਂ ਨੇ ਕੋਈ ਵੀ ਐਸੀ ਖੁਟਿਆਈ ਆਪਣੇ ਵੱਡੇ ਭਰਾ ਰਾਮ ਰਾਏ ਦੇ ਨਾਲ ਪੈਦਾ ਨਹੀਂ ਕੀਤੀ। ਦਈ ਪਿਤਾ ਨੇ ਵਸਤ ਸੰਵਾਰੀ ਹਰੀ ਨਹੀਂ ਕੀਤੇ ਬਲ ਧਾਰੀ। ਹਰਿ ਕ੍ਰਿਸ਼ਨ ਨੂੰ ਜਿਹੜੀ ਵਸਤੂ ਪਿਤਾ ਨੇ ਦਿੱਤੀ ਹੈ ਉਸ ਨੂੰ ਹੀ ਸਾਂਭਿਆ ਹੈ, ਕਿਸੇ ਤੋਂ ਖੋਈ ਨਹੀਂ ਹੈ ਆਪਣੇ ਬਲ ਦੇ ਨਾਲ ਉਹਨਾਂ ਨੇ ਗੁਰਿਆਈ। ਸ੍ਰੀ ਹਰਿ ਰਾਏ ਹਿਰਦੈ ਰਿਸ ਆਈ ਆਏ ਨਾ ਹਮਕੋ ਮੁਖ ਦਿਖ ਲਾਈ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੂੰ ਰਾਮ ਰਾਏ ਦੇ ਉੱਤੇ ਗੁੱਸਾ ਆਇਆ ਤੇ ਗੁੱਸੇ ਦੇ ਨਾਲ ਉਹਨਾਂ ਨੇ ਕਹਿ ਦਿੱਤਾ ਰਾਮ ਰਾਏ ਨੂੰ ਕਿ ਸਾਡੇ ਮੱਥੇ ਕਦੇ ਨਾ ਲੱਗੇ। ਇਸ ਮੈਂ ਦੋਸ਼ ਤੈਨੂੰ ਕੋ ਕਹਾ ਜਿਨ ਸੋ ਦੁਆਸ਼ ਰਚਤ ਹੈ ਮਹਾ। ਜੇਕਰ ਪਿਤਾ ਜੀ ਨੇ ਐਸੀ ਗੱਲ ਆਖੀ ਹੈ ਇਹਦੇ ਵਿੱਚ ਹਰਿ ਕ੍ਰਿਸ਼ਨ ਜੀ ਦਾ ਕੀ ਦੋਸ਼ ਹੈ ਜਿਨ੍ਹਾਂ ਦੇ ਉੱਤੇ ਇੰਨਾ ਵੱਡਾ ਦੁਆਸ਼ ਕਰ ਰਿਹਾ। ਟਰਤ ਸ਼ਾਹ ਇਨ ਟਰਨ ਨ ਦੀਨਾ ਠੀਕ ਹਾ ਕਾਰਨ ਕੋ ਮਤ ਕੀਨਾ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਤੇ ਟਲਣਾ ਚਾਹੁੰਦਾ ਸੀ ਪਰ ਰਾਮ ਰਾਏ ਨੇ ਉਹਨੂੰ ਟਲਣ ਨਹੀਂ ਦਿੱਤਾ, ਆਖਰਕਾਰ ਇਸੇ ਹੀ ਗੱਲ ਦੇ ਉੱਤੇ ਪੱਕੀ ਉਹਨਾਂ ਨੇ ਤਹਿਰੀਰ ਕੀਤੀ ਹੈ ਕਿ ਹਰਿ ਕ੍ਰਿਸ਼ਨ ਜੀ ਨੂੰ ਇੱਥੇ ਬੁਲਾਇਆ ਹੀ ਜਾਵੇ। ਅਜ਼ਮਤ ਮੈਂ ਪੂਰਨ ਜੁਗ ਪਾਈ ਮਿਲੇ ਪਰਸ ਪਰ ਜਬ ਇੱਕ ਥਾਈ। ਕਰਾਂ ਮਾਤਾਂ ਦੇ ਵਿੱਚ ਦੋਵੇਂ ਹੀ ਭਰਾ ਪੂਰਨ ਨੇ, ਇੱਕ ਪਾਸੇ ਰਾਮ ਰਾਏ ਤੇ ਦੂਸਰੇ ਪਾਸੇ ਹਰਿ ਕ੍ਰਿਸ਼ਨ। ਜਦੋਂ ਪਰਸਪਰ ਇੱਕ ਦੂਜੇ ਦੇ ਨਾਲ ਮਿਲਣਗੇ ਇੱਕ ਜਗ੍ਹਾ ਦੇ ਉੱਤੇ ਤੇ ਪਤਾ ਨਹੀਂ ਫਿਰ ਉਸ ਵੇਲੇ ਕੀ ਹੋਏਗਾ। ਕੋ ਜਾਣੇ ਤਬ ਕਿਆ ਹੋਏ ਜਾਏ ਕਿਸ ਵਿਦ ਕੋ ਮੁਖ ਬਚ ਨਿਕ ਸਾਏ। ਕਹਿੰਦੇ ਨੇ ਪਤਾ ਨਹੀਂ ਉਸ ਵੇਲੇ ਫਿਰ ਕੀ ਵਾਪਰੇਗਾ, ਕਿਸ ਵਿਦ ਕੋ ਮੁਖ ਬਚ ਨਿਕ ਸਾਏ, ਦੋਵਾਂ ਦੇ ਮੂੰਹ ਦੇ ਵਿੱਚੋਂ ਕਿਵੇਂ ਕਿਵੇਂ ਦੇ ਬਚਨ ਨਿਕਲਣਗੇ ਇਸ ਗੱਲ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ। ਕਹੇ ਉਹ ਨਿਫਲ ਹੋਵੇ ਨਹੀਂ ਕੈਸੇ, ਲਾਛ ਹੱਥ ਸੇ ਅਭਿਆਸੀ ਜੈਸੇ। ਕਹਿੰਦੇ ਨੇ ਕਿ ਦੋਵਾਂ ਦਾ ਹੀ ਆਖਿਆ ਹੋਇਆ ਵਾਕ ਨਿਸਫਲ ਹੋ ਨਹੀਂ ਸਕਦਾ। ਲਾਛ ਹੱਥ ਸੇ ਅਭਿਆਸੀ ਜੈਸੇ, ਭਾਵ ਕੇ ਤੀਰ ਚਲਾਉਣ ਦਾ ਅਭਿਆਸੀ ਜਿਵੇਂ ਨਿਸ਼ਾਨਾ ਫੁੰਡਦਾ ਹੈ, ਇਸੇ ਤਰ੍ਹਾਂ ਦੇ ਇਨ੍ਹਾਂ ਦੋਵਾਂ ਦੇ ਵਾਕ ਹੋਣਗੇ। ਧਨ ਵਿਦਿਆ ਜਿਨ ਭਲੇ ਕਮਾਈ, ਚੁੱਕੇ ਨਹੀਂ ਬਾਣ ਗਨ ਕਾਈ। ਕਹਿੰਦੇ ਨੇ ਕਿ ਜਿਨ੍ਹਾਂ ਨੇ ਤੀਰ ਅੰਦਾਜ਼ੀ ਦੀ ਵਿਦਿਆ ਚੰਗੇ ਤਰੀਕੇ ਦੇ ਨਾਲ ਸਿੱਖੀ ਹੁੰਦੀ ਹੈ, ਉਸ ਗੱਲ ਦੇ ਉੱਤੇ ਅਭਿਆਸ ਦੇ ਨਾਲ ਕਮਾਈ ਕੀਤੀ ਹੁੰਦੀ ਹੈ, ਉਹਨਾਂ ਦਾ ਨਿਸ਼ਾਨਾ ਕਦੇ ਵੀ ਖੁੰਝਦਾ ਨਹੀਂ ਹੈ। ਜਿਹੜਾ ਵੀ ਤੀਰ ਚਲਾਉਂਦੇ ਨੇ ਉਹ ਆਪਣੇ ਲੱਛ ਦੇ ਉੱਤੇ ਜ਼ਰੂਰ ਪਹੁੰਚਦਾ। ਇਸੇ ਤਰ੍ਹਾਂ ਰਾਮ ਰਾਏ ਤੇ ਦੂਸਰੇ ਪਾਸੇ ਹਰਕ੍ਰਿਸ਼ਨ ਜੀ ਕਰਾਮਾਤਾਂ ਦੇ ਵਿੱਚ ਪੂਰਨ ਨੇ। ਇਹਨਾਂ ਦੇ ਦੋਵਾਂ ਦੇ ਜਿਹੜੇ ਬਚਨ ਨੇ ਉਹ ਵੀ ਤੀਰਾਂ ਦੇ ਵਾਂਗ ਆਪਣੇ ਲੱਛ ਨੂੰ ਕਦੇ ਛੱਡਣਗੇ ਨਹੀਂ, ਸਫਲ ਹੋਣਗੇ ਇਹਨਾਂ ਦੋਵਾਂ ਦੇ ਆਖੇ ਹੋਏ ਵਾਕ। ਇਤਿਆਦਿਕ ਸੂਬੇ ਕਹਿ ਭਲੀ ਬੁਰੀ ਬਿਦ ਜਾਨ, ਗੁਰਸੁਤ ਪਹੁੰਚੋ ਸਿਵਰ ਨਿਜ ਔਰ ਆਨੰਦ ਕੋ ਠਾਨ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਹੁਤੇ ਸਾਰੇ ਜਿਹੜੇ ਸੂਬੇ ਸਭਾ ਦੇ ਵਿੱਚ ਬੈਠੇ ਹੋਏ ਸਨ ਉਹ ਵੀ ਕਰਦੇ ਨੇ। ਭਲੀ ਤੇ ਬੁਰੀ ਵਿਧੀ ਨੂੰ ਉਹਨਾਂ ਨੇ ਵੀ ਜਾਣਿਆ ਹੈ। ਦੂਸਰੇ ਪਾਸੇ ਸਤਿਗੁਰੂ ਹਰ ਹੈ ਸੱਚੇ ਪਾਤਸ਼ਾਹ ਜੀ ਦਾ ਵੱਡਾ ਸਪੁੱਤਰ ਭਾਵ ਕੇ ਰਾਮ ਰਾਏ ਆਪਣੇ ਡੇਰੇ ਦੇ ਉੱਤੇ ਸੁੱਖ ਦੇ ਨਾਲ ਪਹੁੰਚ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਿੱਖ ਸਿਖਾਈ ਸ਼ਾਹ ਕੋ ਮਤੋਂ ਠੀਕ ਠਹਿਰਾਏ, ਸ੍ਰੀ ਗੁਰ ਸੁਤ ਪਹੁੰਚੋ ਸਿਵਰ ਬੈਠਿਓ ਵਿੱਚ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਨੂੰ ਚੰਗੀ ਸਿੱਖਿਆ ਦੇ ਕੇ ਸਤਿਗੁਰੂ ਹਰਕ੍ਰਿਸ਼ਨ ਜੀ ਨੂੰ ਬੁਲਾਉਣ ਦਾ ਮਤਾ ਪਾਸ ਕੀਤਾ ਹੈ। ਰਾਮ ਰਾਏ ਆਪਣੇ ਡੇਰੇ ਦੇ ਉੱਤੇ ਪਹੁੰਚਿਆ ਹੈ ਤੇ ਆਪਣੇ ਸਾਰਿਆਂ ਸਾਥੀਆਂ ਦੇ ਵਿੱਚ ਬਹਿ ਗਏ। ਬਹਿਲੋ ਕੇ ਗੁਰਦਾਸ ਜੀ ਆਦਿਕ ਕਹਿਤ ਪਾਇਓ ਸਭ ਸੋ ਅਹੀ ਲਾਦਿਕ। ਭਾਈ ਬਹਿਲੋ ਦੀ ਕੁਲ ਦੇ ਵਿੱਚੋਂ ਜਿਹੜਾ ਗੁਰਦਾਸ ਸੀ, ਜਿਹੜਾ ਕਿ ਮੁੱਖ ਰਾਮ ਰਾਏ ਦਾ ਸੇਵਕ ਸੀ, ਉਹ ਵੀ ਬੈਠਾ ਹੈ ਤੇ ਹੋਰ ਵੀ ਇਹਦੇ ਜਿਹੜੇ ਸੇਵਕ ਨੇ ਉਹ ਬੈਠੇ ਨੇ। ਸਾਰਿਆਂ ਨੂੰ ਸੁਣਾ ਕੇ ਖੁਸ਼ੀ ਵਾਲੀ ਗੱਲ ਇਸ ਤਰ੍ਹਾਂ ਪ੍ਰਸੰਨ ਹੋ ਕੇ ਰਾਮ ਰਾਏ ਨੇ ਆਖੀ। ਕਹਿੰਦਾ ਸ੍ਰੀ ਗੁਰ ਨਾਨਕ ਕਾਜ ਸੁਧਾਰੇ, ਪੂਰਨ ਭਏ ਮਨੋਰਥ ਸਾਰੇ। ਸਾਰਿਆਂ ਆਪਣੇ ਸੇਵਕਾਂ ਨੂੰ ਸੁਣਾ ਕੇ ਰਾਮ ਰਾਏ ਕਹਿੰਦਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰੇ ਹੀ ਕੰਮਾਂ ਨੂੰ ਸੁਧਾਰ ਦਿੱਤਾ ਹੈ। ਪੂਰਨ ਭਏ ਮਨੋਰਥ ਸਾਰੇ, ਮੇਰੇ ਸਾਰੇ ਜਿਹੜੇ ਮਨੋਰਥ ਨੇ, ਮੇਰੀਆਂ ਸਾਰੀਆਂ ਜਿਹੜੀਆਂ ਕਾਮਨਾਵਾਂ ਨੇ ਉਹ ਅੱਜ ਪੂਰੀਆਂ ਹੋ ਗਈਆਂ। ਸ੍ਰੀ ਹਰਿ ਕ੍ਰਿਸ਼ਨ ਜੋ ਸ਼ਾਹ ਹਕਾਰੇ, ਨਿਪ ਜੈ ਸਿੰਘ ਬੀਚ ਕੋ ਡਾਰੇ। ਕਹਿੰਦਾ ਕਿ ਸ੍ਰੀ ਹਰਕ੍ਰਿਸ਼ਨ ਨੂੰ ਬਾਦਸ਼ਾਹ ਬੁਲਾਉਣਾ ਚਾਹੁੰਦਾ ਹੈ, ਰਾਜੇ ਜੈ ਸਿੰਘ ਨੂੰ ਉਸ ਨੇ ਜਿੰਮੇਵਾਰੀ ਦਿੱਤੀ। ਅਬ ਆਵੇ ਗੋ ਦਿੱਲੀ ਪੁਰ ਮੈਂ, ਸੁਖ ਸੋ ਬੈਸ ਰਹੋ ਜੋ ਘਰ ਮੈਂ। ਕਹਿੰਦਾ ਹੁਣ ਹਰਕ੍ਰਿਸ਼ਨ ਦਿੱਲੀ ਦੇ ਵਿੱਚ ਆਵੇਗਾ, ਜਿਹੜਾ ਕਿ ਸੁਖ ਦੇ ਨਾਲ ਆਪਣੇ ਘਰ ਦੇ ਵਿੱਚ ਬੈਠਾ ਹੋਇਆ। ਬਿਗਨ ਅਨੇਕ ਪਾਏ ਹੋ ਇਹਾਂ, ਬਿਗੜੇ ਸ਼ਾਹ ਜਾਏ ਗੋ ਕਹਾਂ। ਕਹਿੰਦਾ ਜਦੋਂ ਹਰਕ੍ਰਿਸ਼ਨ ਇੱਥੇ ਪਹੁੰਚੇਗਾ ਤੇ ਮੈਂ ਅਨੇਕਾਂ ਤਰ੍ਹਾਂ ਦੇ ਵਿਘਨ ਪਾ ਦਿਆਂਗਾ, ਵਿਗੜ ਜਾਏਗਾ ਹਰਕ੍ਰਿਸ਼ਨ ਦੇ ਨਾਲ ਬਾਦਸ਼ਾਹ, ਜਾਏ ਗੋ ਕਹਾਂ, ਦਿੱਲੀ ਤੋਂ ਬਚ ਕੇ ਕਿੱਥੇ ਜਾਏਗਾ। ਸ਼ਾਹ ਬੁਲਾਏ ਜੇ ਚਲ ਆਇਓ, ਕਰਿਓ ਨੇਮ ਪ੍ਰਣ ਸੋ ਨਿਬਸਾਇਓ। ਬਾਦਸ਼ਾਹ ਦੇ ਬੁਲਾਉਣ ਦੇ ਉੱਤੇ ਜੇਕਰ ਆ ਗਿਆ ਤੇ ਫੇਰ ਇਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਮੈਂ ਆਖਿਆ ਹੈ। ਕਹਿੰਦਾ ਕਰਿਓ ਨੇਮ ਪ੍ਰਣ ਸੋ ਨਿਭਾਇਓ, ਪਰ ਜੇ ਉਸ ਨੇ ਆਪਣੇ ਪ੍ਰਣ ਨੂੰ ਨਿਭਾਇਆ, ਭਾਵ ਕੇ ਨਿਯਮ ਪੂਰਵਕ ਪ੍ਰਣ ਜਿਹੜਾ ਕੀਤਾ ਹੈ, ਜੇ ਇੱਥੇ ਆਵੇਗਾ ਤੇ ਫਿਰ ਉਹ ਪ੍ਰਣ ਟੁੱਟੇਗਾ, ਉਹ ਵਚਨ ਟੁੱਟੇਗਾ। नहीं मलेश को दर्शन पाऊं, अपनो दर्शन तिसना दिखाऊं। सतगुरु हर राय जी दी तरह इन्हें भी प्रण किया है कि मैं मलेश दे मत्थे नहीं लगना, मैं उदा दर्शन नहीं पाउना, ते ना ही अपना उस तुरक नू जाके दर्शन दिखाउना। करी प्रतिज्ञा इस बिद जोए, आवे इते बिनस है सोए। जड़ी ऐसी प्रतिज्ञा कीती हुई है, जे इस दिल्ली दे विच हर कृष्ण पहुंचेगा ते वो कीती हुई प्रतिज्ञा फिर टूट जाएगी। संगत सकल मसंदन जानी, पैज सवन में बैठ जो ठानी। राम राय कहिंदा कि सारे मसंदा ते संगत ने इस कीती हुई प्रतिज्ञा नू सुनिया है, पैज सवन में बैठ जो सानी, सारयां दे विच बह के उन्होंने ऐसा प्रण कीता। कहे उकूर जानेगे सबे, एक ऐसो गुर पाखत तबे। राम राय कहिंदा कि जदों दिल्ली आउणगे ते सारे दे सारे ये समझणगे कि गुरु ने जिहड़ी प्रतिज्ञा कीती सी ओ झूठी प्रतिज्ञा सी। ए कैसे गुर पाखत तबे, सारे दे सारे ये आखणगे कि ये कादा गुरु है जिहड़ा झूठे वचन करदा। इमियत के आवन में दोषु, तिन बच को छुट जाए परोसु। कहिंदा कि इस तरीके दे नाल इत्थे आउण दे विच वड्डा दोष होवेगा कि उन्हां दे वचनां दे उत्ते किसे दा भरोसा नहीं रहेगा। जो किछ किसी को कह बनाई, नहीं माने यह कूर कहाई। हर कृष्ण किसे नू कुछ भी आखे, कोई भी एदी गल नू नहीं मनेगा। नहीं माने ये कूर कहाई, लोकी मनणगे नहीं, कहणगे कि ये झूठ कह रहे हैं। जे इस पैज छुटन ते डरे, नहीं आए बो दिल्ली को करे। राम राय कहिंदा कि जेकर हर कृष्ण ने अपने वचन तो डर मन्या, अपने वचन नू ना तोड़िया, ते फिर इत्थे दिल्ली दे विच ओ कदे नहीं आएगा। तौ बस बो कीरतपुर अपनो, होवे नहीं बीच पी सुपनो। राम राय अपने सेवकां दे विच गल्लां करी जा रहा है, कहिंदा कि जेकर हर कृष्ण इत्थे दिल्ली दे विच ना आया ते फिर ओ कीरतपुर दे विच भी अपना रहना सोच नहीं सकदा, सुपने दे विच भी ओ ख्याल नहीं करेगा कि कीरतपुर दे विच वसा। अपर थान जै बेको होए ना, निपयादक रख सक है कोई ना। जे दिल्ली ना आया ते फिर कीरतपुर दे विच भी ओ रह नहीं सकदा, इस तों इलावा होर भी किते ओ जाके किसे राजे दी छोटे दी शरण लै नहीं सकदा, क्योंकि कोई भी उसनू नहीं रखेगा। शकत न हो हे लरन की जब, छोर देश को गमन तब। जदों बादशाह दी वड्डी फौज दे अगे लड़न दी शक्ति हर कृष्ण दी नहीं होवेगी, ते फिर अपने इलाके नू छड़ के ओ दौड़ेगा। जंगल को थल जो जल हीन, जाए न सके सैन इम चीन। फिर मालवे दे इलाके दे विच ओ जावेगा, जेड़ा इलाका पानी तो सखना है, जिथे के फौज जा नहीं सकदी। तह को जाए प्रवेशन कर है, कीरतपुर ते बसत निकर है। फिर मालवे दे इलाके दे विच जाके प्रवेश करेगा, कीरतपुर ते बसत निकर है। जिस कीरतपुर दे विच वस रहा है उस कीरतपुर नगर नू छड़ देगा। अधिक समाज बिराजे जोए, तिस थल पहुंच बिनासी होए। ते जिन्ना भी साजो समान इत्थे बनया होया, जिन्ना भी समाज वधिया होया, ਉਸ ਜਗ੍ਹਾ ਤੇ ਪਹੁੰਚਣ ਦੇ ਨਾਲ ਇਹ ਸਾਰਾ ਕੁਝ ਵਿਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ। ਇੱਕ ਤੋਂ ਡਰੈ ਸ਼ਾਹ ਤੇ ਲੋਕ, ਮਿਲੇ ਨਾ ਹੋਏ ਸਬਨ ਮੈਂ ਰੋਕ। ਰਾਮ ਰਾਏ ਕਹਿੰਦਾ ਕਿ ਇੱਕ ਤੇ ਬਾਦਸ਼ਾਹ ਦਾ ਡਰ ਸਾਰੇ ਲੋਕੇ ਮੰਨਣਗੇ, ਕੋਈ ਵੀ ਜਾ ਕੇ ਉੱਥੇ ਇਹਨਾਂ ਨੂੰ ਨਹੀਂ ਮਿਲੇਗਾ। ਹੋਏ ਸਬਨ ਮੈਂ ਰੋਕ, ਭਾਵ ਕੇ ਸਭ ਦੇ ਵਿੱਚ ਰੁਕਾਵਟ ਹੋ ਜਾਏਗੀ। ਦੁਤੀਏ ਜੰਗਲ ਦੇਸ਼ ਮਜ਼ਾਰ, ਨਰ ਰਹਿ ਦੁਖੀ ਨ ਪ੍ਰਾਪਤ ਬਾਰ। ਦੂਸਰਾ, ਉਸ ਮਾਲਵੇ ਦੇ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਕਮੀ ਹੈ, ਪਾਣੀ ਤੋਂ ਬਗੈਰ ਲੋਕੀ ਉੱਥੇ ਦੁਖੀ ਰਹਿੰਦੇ ਨੇ। ਬਸਨਹਾਰ ਜੇ ਜਲ ਨਹੀਂ ਪਾਵੇ, ਕਹਤੇ ਪਾਣ ਕਰੇ ਜੋ ਜਾਵੇ। ਰਾਮ ਰਾਏ ਕਹਿੰਦਾ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਨੇ ਉਹਨਾਂ ਨੂੰ ਹੀ ਮਸਾਂ ਮਸਾਂ ਥੋੜਾ ਪਾਣੀ ਨਸੀਬ ਹੁੰਦਾ ਤੇ ਜਿਹੜਾ ਇਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਉੱਥੇ ਜਾਵੇਗਾ ਉਹਨੂੰ ਕਿਵੇਂ ਪਾਣੀ ਪਿਆਉਣਗੇ। ਰੋਜ਼ ਹਜ਼ਾਰੋਂ ਆਵੇ ਜੈਸੇ, ਜੰਗਲ ਦੇਸ਼ ਨਾ ਪਹੁੰਚੇ ਤੈਸੇ। ਰਾਮ ਰਾਏ ਕਹਿੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਕੀਰਤਪੁਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਲੋਕ ਆਉਂਦੇ ਨੇ, ਇਸ ਤਰ੍ਹਾਂ ਉੱਥੇ ਕਦੇ ਨਹੀਂ ਹੋਵੇਗਾ। ਹਟਤ ਹਟਤ ਸੰਗ ਰਹਿ ਹੀ ਜਾਏ, ਕੌਣ ਕਸ਼ਟ ਜੁਤ ਦਰਸ਼ਨ ਪਾਏ। ਕਹਿੰਦਾ ਕਿ ਹਟਦਿਆਂ ਹਟਦਿਆਂ ਸੰਗਤ ਉਥੋਂ ਜਾਣੋ ਹਟ ਜਾਏਗੀ, ਕੌਣ ਕਸ਼ਟ ਜੁਤ ਦਰਸ਼ਨ ਪਾਏ। ਕਿਹੜਾ ਐਸਾ ਪ੍ਰੇਮੀ ਹੋਵੇਗਾ ਕਿ ਜਿਹੜਾ ਦੁੱਖਾਂ ਨੂੰ ਸਹਾਰ ਕੇ ਉੱਥੇ ਜਾ ਕੇ ਦਰਸ਼ਨ ਕਰੇਗਾ। ਪੁਨੇ ਮੋਹ ਗੁਰ ਤਾਬਿਦ ਤਾਵੇ, ਸਿੱਖ ਸੰਗਤ ਸਗਰੇ ਚੱਲ ਆਵੇ। ਇਸ ਤੋਂ ਬਾਅਦ ਕਹਿੰਦਾ ਕਿ ਮੇਰੀ ਹੀ ਗੁਰਿਆਈ ਲੋਕਾਂ ਦੇ ਵਿੱਚ ਪ੍ਰਗਟ ਹੋਵੇਗੀ, ਜਿੰਨੀ ਵੀ ਸਿੱਖ ਸੰਗਤ ਹੋਵੇਗੀ ਸਾਰੇ ਮੇਰੇ ਹੀ ਚਰਨਾਂ ਦੇ ਵਿੱਚ ਪਹੁੰਚੇਗੀ। ਧਨੀ ਮਸੰਦਨ ਕੋ ਧਨ ਦੇ, ਸਿਰੇ ਪਾਓ ਬਖਸ਼ੀਸ਼ ਕਰੇ ਹੈ। ਇਸ ਤੋਂ ਇਲਾਵਾ ਰਾਮ ਰਾਏ ਕਹਿੰਦਾ ਕਿ ਜਿਹੜੇ ਧਨੀ ਮਸੰਦ ਮੇਰੇ ਥਾਪੇ ਹੋਏ ਨੇ, ਮੈਂ ਉਹਨਾਂ ਨੂੰ ਬਹੁਤਾ ਸਾਰਾ ਹੋਰ ਵੀ ਧਨ ਦਿਆਂਗਾ, ਉਹਨਾਂ ਨੂੰ ਸਰੋਪੇ ਬਖਸ਼ਾਂਗਾ ਤਾਂ ਕਿ ਮੇਰੇ ਆਖੇ ਦੇ ਵਿੱਚ ਉਹ ਚੱਲਣ। ਬਹੁ ਸਨਮਾਨ ਆਵਣ ਜਾਣ, ਤਿਸ ਤੇ ਹਟਿਤ ਹੀ ਕੋ ਮਨ। ਜਿਹੜਾ ਵੀ ਮੇਰੇ ਕੋਲ ਆਵੇਗਾ ਮੈਂ ਬਹੁਤ ਵੱਡਾ ਉਹਦਾ ਮਾਣ ਸਨਮਾਨ ਕਰਾਂਗਾ, ਤਿਸ ਤੇ ਹਟ ਇਤ ਹੀ ਕੋ ਆਵੇ, ਤੇ ਫੇਰ ਉਸ ਪਾਸਿਓ ਹਟ ਕੇ ਮੇਰੇ ਪਾਸੇ ਹੀ ਸਾਰੇ ਆਉਣਗੇ। ਸਭ ਮਾਨਵ ਸੁਖ ਕੇ ਬਸ ਹੈ, ਪਹੁੰਚੇ ਤਾਂ ਜਹਾਂ ਬਹੁ ਲਹਿ। ਰਾਮ ਰਾਏ ਕਹਿੰਦਾ ਕਿ ਸਾਰੇ ਦੇ ਸਾਰੇ ਮਨੁੱਖ ਆਪਣੇ ਸੁਖ ਦੇ ਵਸ ਦੇ ਵਿੱਚ ਰਹਿੰਦੇ ਨੇ, ਪਹੁੰਚੇ ਤਾਂ ਜਹਾਂ ਬਹੁ ਲਹਿ। ਮਨੁੱਖ ਉੱਥੇ ਹੀ ਜਾਂਦਾ ਹੈ ਜਿੱਥੇ ਬਹੁਤੇ ਸਾਰੇ ਉਸ ਨੂੰ ਸੁਖ ਮਿਲਣ। ਇਹ ਉਪਾਏ ਅਬ ਮੈਂ ਕਰ ਆਵਾ, ਸਤਿਗੁਰ ਜਾਣ ਕਿਮ ਬਨ ਜਾਵਾ। ਸਾਰਿਆਂ ਨੂੰ ਸੁਣਾ ਕੇ ਰਾਮ ਰਾਏ ਕਹਿੰਦਾ ਮੈਂ ਤੇ ਇਸ ਤਰ੍ਹਾਂ ਦਾ ਯਤਨ ਕਰਕੇ ਆ ਗਿਆ ਹਾਂ, ਸਤਿਗੁਰ ਜਾਣ ਕਿਮ ਬਨ ਜਾਵਾ। ਅੱਗੇ ਪਤਾ ਹੈ ਸਤਿਗੁਰੂ ਨੂੰ ਕਿ ਬਣਨਾ। ਮੁਝ ਮਨ ਮੇ ਨਿਸਚਾਇਸ ਪਾਵਤ, ਸ੍ਰੀ ਹਰਿ ਕ੍ਰਿਸ਼ਨ ਨਹੀਂ ਇਤ ਆਵਤ। ਰਾਮ ਰਾਏ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਤੇ ਇਸ ਤਰ੍ਹਾਂ ਦਾ ਨਿਸ਼ਚਾ ਆਉਂਦਾ ਹੈ, ਇਸ ਤਰ੍ਹਾਂ ਦੀ ਪ੍ਰਤੀਤ ਆਉਂਦੀ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਕਦੇ ਵੀ ਦਿੱਲੀ ਨਹੀਂ ਆਵੇਗਾ। ਨਹੀਂ ਪ੍ਰਤਗਿਆ ਕਉ ਪਰ ਹਰੈ, ਕਹਿਓ ਬਾਕ ਕੋ ਪਾਲਨ ਕਰੈ। ਮੇਰਾ ਦਿਲ ਮੰਨਦਾ ਹੈ ਕਿ ਆਪਣੀ ਪ੍ਰਤਿਗਿਆ ਨੂੰ, ਆਪਣੇ ਵਚਨ ਨੂੰ ਕਦੇ ਵੀ ਹਰਿ ਕ੍ਰਿਸ਼ਨ ਤੋੜੇਗਾ ਨਹੀਂ। ਕਹਿਓ ਬਾਕ ਕੋ ਪਾਲਨ ਕਰੈ, ਜਿਹੜਾ ਵਚਨ ਉਸਨੇ ਕੀਤਾ ਹੈ ਕਿ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਉਸ ਵਚਨ ਨੂੰ ਜ਼ਰੂਰ ਨਿਭਾਵੇਗਾ, ਉਹਦੀ ਪਾਲਣਾ ਕਰੇਗਾ। ਦੋਨੋ ਬਿਦਨ ਮੋਹ ਗੁਣ ਹੋਏ, ਆਵੇ ਕਿਦੋਂ ਨਾ ਆਵੇ ਸੋਏ। ਫਿਰ ਰਾਮ ਰਾਏ ਕਹਿੰਦਾ ਕਿ ਮੈਨੂੰ ਤੇ ਦੋਵੇਂ ਤਰੀਕਿਆਂ ਦੇ ਨਾਲ ਫਾਇਦਾ ਹੀ ਫਾਇਦਾ ਹੈ, ਭਾਵੇਂ ਆਵੇ ਤੇ ਭਾਵੇਂ ਨਾ ਆਵੇ, ਦੋਵਾਂ ਤਰੀਕਿਆਂ ਦੇ ਨਾਲ ਮੇਰੇ ਫਾਇਦੇ ਦੀ ਹੀ ਗੱਲ ਹੈ। ਇਮ ਨਿਜ ਲੋਕਣ ਮੈਂ ਕਹਿ ਬਾਤੀ, ਭਰਿਓ ਹਰਖ ਕੁਛ ਸੀਤਲ ਛਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਸੇਵਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਰਾਮ ਰਾਏ ਨੇ ਕੀਤੀਆਂ ਨੇ। ਭਰਿਓ ਹਰਖ ਕੁਛ ਸੀਤਲ ਛਾਤੀ, ਖੁਸ਼ੀ ਦੇ ਨਾਲ ਰਾਮ ਰਾਏ ਭਰ ਗਿਆ ਹੈ ਤੇ ਉਹਦੀ ਛਾਤੀ ਕੁਝ ਠੰਡੀ ਹੋਈ। ਹੁਣ ਹਾਰ ਕੋ ਜਾਣ ਨਾਹੀ, ਲਖੈ ਕ ਗੁਰਤਾ ਹੋਏ ਮੁਝ ਪਾਹੀ। ਪਰ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਹੁਣ ਹਾਰ ਨੂੰ ਨਹੀਂ ਜਾਣਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ, ਇਹੀ ਜਾਣਦਾ ਕਿ ਮੈਂ ਗੁਰੂ ਪ੍ਰਗਟ ਹੋਵਾਂਗਾ। ਖਾਣ ਪਾਣ ਕੈ ਸੁਪਤੇ ਰਾਤੀ, ਸੁਖ ਸੋ ਬੀਤੀ ਸੋ ਭਈ ਪਰ ਬਾਤੀ। ਸਾਰੇ ਦੇ ਸਾਰੇ ਖਾ ਪੀ ਕੇ ਰਾਤ ਨੂੰ ਸੁੱਤੇ ਨੇ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਹੋਈ। ਉਠ ਜੈ ਸਿੰਘ ਸਵਾਈ ਰਾਜਾ, ਕਹਿਓ ਸ਼ਾਹ ਚਿਤਵਤ ਸੋ ਕਾਜਾ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਵੇਰ ਦੇ ਵੇਲੇ ਰਾਜਾ ਜੈ ਸਿੰਘ ਵੀ ਉਠਿਆ ਹੈ ਤੇ ਉਠਦਿਆਂ ਸਾਰ ਉਸਨੇ ਬਾਦਸ਼ਾਹ ਦੇ ਆਖੇ ਹੋਏ ਬਚਨ ਨੂੰ ਯਾਦ ਕੀਤਾ ਕਿ ਜਿਹੜਾ ਉਸਨੇ ਹੁਕਮ ਲਾਇਆ ਸੀ। ਨਿਤ ਕੀ ਕਿਰਿਆ ਕੀਨ ਸ਼ੁਭ ਰੀਤ, ਬੈਠਿਓ ਨਿਜ ਆਸਣ ਮੁਦ ਚੀਤ। ਆਪਣੀ ਨਿਤ ਦੀ ਕਿਰਿਆ ਨੂੰ ਸਾਧ ਕੇ ਭਾਵ ਕੇ ਇਸ਼ਨਾਨ ਪਾਣੀ ਕਰਕੇ ਖੁਸ਼ੀ ਦੇ ਨਾਲ ਰਾਜਾ ਜੈ ਸਿੰਘ ਆਪਣੇ ਆਸਣ ਦੇ ਉੱਤੇ ਬਹਿ ਗਿਆ। ਏਕ ਪ੍ਰਧਾਨ ਹਕਾਰ ਨ ਕਰਿਓ, ਸਨਮਾਨਤ ਬਹੁ ਬਾਕ ਉਚਰਿਓ। ਇੱਕ ਪ੍ਰਧਾਨ ਜਿਹੜਾ ਮੁਖੀ ਆਦਮੀ ਸੀ, ਰਾਜੇ ਜੈ ਸਿੰਘ ਨੇ ਆਪਣੇ ਕੋਲ ਬੁਲਾਇਆ ਹੈ, ਬਹੁਤ ਜ਼ਿਆਦਾ ਵਾਹ ਕਹਿ ਕੇ ਉਹਦਾ ਸਨਮਾਨ ਕੀਤਾ। ਬ੍ਰਿਧ ਸੁਸ਼ੀਲ ਅਧਿਕ ਬੁੱਧੀਵਾਨ, ਨੀਕੋ ਸਕਲ ਰੀਤ ਤੇ ਜਾਣਾ। ਰਾਜਾ ਜੈ ਸਿੰਘ ਨੇ ਜਿਹੜਾ ਉਹ ਮੁਖੀਆ ਆਦਮੀ ਬੁਲਾਇਆ ਹੈ, ਕਵੀ ਜੀ ਲਿਖਦੇ ਨੇ ਬਹੁਤ ਬਜ਼ੁਰਗ ਹੈ, ਬੜਾ ਸੁਸ਼ੀਲ ਹੈ ਤੇ ਬਹੁਤ ਜ਼ਿਆਦਾ ਬੁੱਧੀ ਵਾਲਾ ਹੈ। ਇਹਨਾਂ ਸਾਰੀਆਂ ਗੱਲਾਂ ਦੀ ਰਾਜੇ ਜੈ ਸਿੰਘ ਨੇ ਪਰਖ ਕੀਤੀ, ਇਸੇ ਕਰਕੇ ਉਸ ਨੂੰ ਬੁਲਾਇਆ। ਹੁਕਮ ਸ਼ਾਹ ਕੋ ਹਮ ਪਰ ਹੋਵਾ, ਸ੍ਰੀ ਹਰ ਕ੍ਰਿਸ਼ਨ ਰੂਪ ਲਿਹੋ ਜੋਵਾ। ਉਸ ਨੂੰ ਰਾਜਾ ਜੈ ਸਿੰਘ ਕਹਿੰਦਾ ਕਿ ਬਾਦਸ਼ਾਹ ਨੇ ਮੈਨੂੰ ਹੁਕਮ ਕੀਤਾ ਹੈ ਕਿ ਸ੍ਰੀ ਹਰ ਕ੍ਰਿਸ਼ਨ ਜੀ ਨੂੰ ਇੱਥੇ ਦਿੱਲੀ ਦੇ ਵਿੱਚ ਬੁਲਾਇਆ ਜਾਵੇ। ਸਾਦਰ ਤਿੰਨ ਕੋ ਲੈ ਕਰ ਆਵੋ, ਯੁੱਤ ਅਸਵਾਰੀ ਅਬੈ ਸਿਧਾਵੋ। ਰਾਜਾ ਜੈ ਸਿੰਘ ਨੇ ਉਸ ਪ੍ਰਧਾਨ ਮੁਖੀ ਆਦਮੀ ਨੂੰ ਹੁਕਮ ਕੀਤਾ ਹੈ ਕਿ ਸਤਿਕਾਰ ਦੇ ਨਾਲ ਸਤਿਗੁਰੂ ਹਰਕ੍ਰਿਸ਼ਨ ਜੀ ਨੂੰ ਇੱਥੇ ਦਿੱਲੀ ਦੇ ਵਿੱਚ ਤੂੰ ਲੈ ਕੇ ਪਹੁੰਚ, ਸਮੇਤ ਅਸਵਾਰੀਆਂ ਦੇ ਹੁਣੇ ਚਲਾ ਜਾ। ਸੁੰਦਰ ਸਿਉਂਦਣ ਗਣ ਨਗ ਜਰੇ, ਬਲੀ ਬਾਹੁ ਜਿਸ ਜੋਰਨ ਕਰੇ। ਕਹਿੰਦਾ ਕਿ ਸੁੰਦਰ ਐਸਾ ਰੱਥ ਲੈ ਕੇ ਜਾ ਜਿਹਦੇ ਵਿੱਚ ਬਹੁਤੇ ਸਾਰੇ ਹੀਰਿਆਂ ਦੇ ਨਗ ਜੜੇ ਹੋਣ, ਜਿਸ ਰੱਥ ਨੂੰ ਬਹੁਤੇ ਸਾਰੇ ਬਲਵਾਨ ਘੋੜੇ ਖਿੱਚਣ ਵਾਲੇ ਹੋਣ, ਐਸਾ ਰੱਥ ਲੈ ਕੇ ਜਾ। ਰੁਚਿਰ ਪਾਲ ਕੀ ਮੁਕਰ ਜਰਾਉ, ਲੇ ਹੋ ਕਹਾਰ ਸੰਗ ਸਮੂਦਾਉ। ਰਾਜਾ ਜੈ ਸਿੰਘ ਨੇ ਇਸ ਤੋਂ ਬਾਅਦ ਇਹ ਵੀ ਆਖਿਆ ਕਿ ਸੋਹਣੀਆਂ ਪਾਲਕੀਆਂ ਐਸੀਆਂ ਲੈ ਕੇ ਜਾ ਜਿਨ੍ਹਾਂ ਦੇ ਵਿੱਚ ਸ਼ੀਸ਼ੇ ਜੜੇ ਹੋਣ, ਬਹੁਤ ਸਾਰੇ ਕਹਾਰਾਂ ਨੂੰ ਆਪਣੇ ਨਾਲ ਲੈ ਕੇ ਜਾ ਜਿਹੜੇ ਕਿ ਪਾਲਕੀਆਂ ਨੂੰ ਚੁੱਕਣ। ਹਿਤ ਮਾਤਨ ਕਹਿ ਲੀ ਜੈ ਡੋਰੇ, ਜੇਕਰ ਸਾਥ ਆਏ ਤੋਰੇ। ਹੁਣ ਲੈਣ ਤੇ ਜਾ ਰਿਹਾ ਹੈ ਪ੍ਰਧਾਨ ਆਦਮੀ ਸਤਿਗੁਰੂ ਹਰਕ੍ਰਿਸ਼ਨ ਜੀ ਨੂੰ, ਪਰ ਬਹੁਤ ਸਾਰੀਆਂ ਸਵਾਰੀਆਂ ਦੀ ਗੱਲ ਰਾਜਾ ਜੈ ਸਿੰਘ ਕਰ ਰਿਹਾ ਹੈ। ਉਹ ਗੱਲ ਇਸ ਵਾਸਤੇ ਕਰ ਰਿਹਾ ਹੈ, ਕਹਿੰਦਾ ਹਿਤ ਮਾਤਨ ਕੇ ਲੀਜੈ ਡੋਲੇ, ਭਾਵ ਕੇ ਮਾਤਾਵਾਂ ਦੇ ਚੜਨ ਦੇ ਵਾਸਤੇ ਵੀ ਡੋਲੇ ਲੈ ਕੇ ਜਾ, ਜੇਕਰ ਸਾਥ ਆਏ ਤੇ ਉਰੇ। ਹੋ ਸਕਦਾ ਹੈ ਕ ਕਿ ਮਾਤਾ ਜੀ ਵੀ ਨਾਲ ਹੀ ਆਉਣ, ਇਸ ਕਰਕੇ ਉਹਨਾਂ ਸਾਰਿਆਂ ਦੇ ਵਾਸਤੇ ਵੀ ਅਸਵਾਰੀਆਂ ਲੈ ਕੇ ਜਾ। ਦਾਸੀ ਦਾਸ ਜਿਤ ਕੋਹੋਏ ਸਾਥ, ਉਚਿਤ ਦੇ ਹੋਇਆ ਸਵਾਰੀ ਪਾਥ। ਇਸ ਤੋਂ ਇਲਾਵਾ ਬਹੁਤ ਸਾਰੀਆਂ ਦਾਸੀਆਂ ਤੇ ਬਹੁਤੇ ਸਾਰੇ ਦਾਸ ਵੀ ਨਾਲ ਆਉਣ ਦੇ ਵਾਸਤੇ ਤਿਆਰ ਹੋ ਸਕਦੇ ਨੇ, ਇਸ ਕਰਕੇ ਹਰ ਇੱਕ ਨੂੰ ਰਸਤੇ ਲਈ ਯੋਗ ਸਵਾਰੀ ਤੂੰ ਦੇਣੀ। ਸੰਗ ਤੁਰੰਗਮ ਕੁਛ ਲੈ ਜਾਓ, ਅਪਰ ਉਪਾਇਨ ਅਰਪਾਓ ਪਾਓ। ਕਹਿੰਦਾ ਕਿ ਥੋੜੇ ਘੋੜੇ ਵੀ ਨਾਲ ਲੈ ਕੇ ਜਾਵੀ, ਜਿਹੜੇ ਕਿ ਪੇਟਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਾ ਕੇ ਅਰਪਣ ਕਰਨੇ ਨੇ। ਦਰਬ ਪਟੰਬਰ ਅਰ ਪਛੰਬਰ, ਬਰਨ ਬਰਨ ਕੇ ਬਹੁ ਬਰ ਅੰਬਰ। ਕਹਿੰਦਾ ਰੇਸ਼ਮੀ ਤੇ ਉੱਨੀ ਕੱਪੜੇ ਬਹੁਤ ਸਾਰੇ ਲੈ ਕੇ ਜਾ, ਜਿਹੜੇ ਕਿ ਤਰ੍ਹਾਂ ਤਰ੍ਹਾਂ ਦੇ ਸੁੰਦਰ ਰੰਗਾਂ ਦੇ ਹੋਣ। ਬਹੁਤ ਸਾਰੇ ਕੱਪੜੇ ਪੇਟਾ ਦੇ ਵਾਸਤੇ ਲੈ ਕੇ ਜਾਣੇ ਨੇ। ਪ੍ਰਥਮ ਪ੍ਰਸੰਨ ਕਰੋ ਸਭ ਰੀਤ, ਬੇਨਤੀ ਭਨੋ ਠਾਨ ਮਨ ਪ੍ਰੀਤ। ਰਾਜਾ ਜੈ ਸਿੰਘ ਉਸ ਆਦਮੀ ਨੂੰ ਸਾਰੀਆਂ ਹਦਾਇਤਾਂ ਕਰ ਰਿਹਾ ਹੈ ਕਿ ਸਾਰਿਆਂ ਤੋਂ ਪਹਿਲਾਂ ਜਾ ਕੇ ਸਤਿਗੁਰਾਂ ਨੂੰ ਹਰ ਇੱਕ ਤਰੀਕੇ ਦੇ ਨਾਲ ਪ੍ਰਸੰਨ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਮਨ ਦੀ ਪ੍ਰੀਤ ਦੇ ਨਾਲ ਬੇਨਤੀਆਂ ਕਰਨੀਆਂ ਨੇ। ਸ਼ਾਹ ਦਿਸ਼ਾ ਤੇ ਹਰ ਦਿਸ਼ ਮੇਰੀ, ਕਰੋ ਬੰਦਨਾ ਬਿਨ ਬੜੇਰੀ। ਰਾਜਾ ਜੈ ਸਿੰਘ ਕਹਿੰਦਾ ਕਿ ਬਾਦਸ਼ਾਹ ਦੇ ਵੱਲੋਂ ਤੇ ਮੇਰੇ ਵੱਲੋਂ, ਸਾਡੇ ਦੋਵਾਂ ਦੇ ਵੱਲੋਂ ਪਹਿਲਾਂ ਸਤਿਗੁਰੂ ਹਰਿਕ੍ਰਿਸ਼ਨ ਦੇ ਚਰਨਾਂ ਦੇ ਉੱਤੇ ਜਾ ਕੇ ਨਮਸਕਾਰ ਕਰੇ। ਏਕ ਬੇਰ ਚਲ ਦਰਸ਼ਨ ਦੀਜੈ, ਸੰਗਤ ਪੂਰ ਮਨੋਰਥ ਕੀਜੈ। ਤੇ ਰਾਜਾ ਜੈ ਸਿੰਘ ਕਹਿੰਦਾ ਕਿ ਫੇਰ ਇਹ ਵੀ ਸਤਿਗੁਰਾਂ ਨੂੰ ਅਰਜ ਕਰੇ ਕਿ ਅਸੀਂ ਦੋਵੇਂ ਚਾਹੁੰਦੇ ਹਾਂ ਕਿ ਤੁਸੀਂ ਦਿੱਲੀ ਦੇ ਵਿੱਚ ਆਣ ਕੇ ਇੱਕ ਵਾਰੀ ਆਪਣਾ ਪਾਵਨ ਪਵਿੱਤਰ ਦਰਸ਼ਨ ਦਿਓ, ਸੰਗਤਾਂ ਦੇ ਮਨੋਰਥਾਂ ਨੂੰ ਪੂਰਿਆਂ ਕਰੋ। ਜਿਸ ਬਿਦ ਕ੍ਰੋਧ ਹੀਨ ਓਰ ਵਹਿ ਕੇ, ਆਵੇ ਨਿਜ ਪ੍ਰਸੰਨਤਾ ਕਹਿ ਕੇ। ਰਾਜਾ ਜੈ ਸਿੰਘ ਕਹਿੰਦਾ ਕਿ ਕੋਈ ਵੀ ਐਸੀ ਗੱਲ ਨਹੀਂ ਕਹਿਣੀ ਕਿ ਜਿਸ ਗੱਲ ਨੂੰ ਸੁਣ ਕੇ ਉਹਨਾਂ ਨੂੰ ਕ੍ਰੋਧ ਹੋਵੇ। ਉਹ ਗੱਲਾਂ ਕਰਨੀਆਂ ਨੇ ਜਿਨ੍ਹਾਂ ਦੇ ਨਾਲ ਰਤਾ ਵੀ ਕ੍ਰੋਧ ਨਾ ਆਵੇ, ਉਹਨਾਂ ਦੇ ਮਨ ਨੂੰ ਪ੍ਰਸੰਨਤਾ ਹੋਵੇ, ਤਾਂ ਕਿ ਪ੍ਰਸੰਨ ਹੋ ਕੇ ਉਹ ਇੱਥੇ ਆਉਣ ਦੇ ਵਾਸਤੇ ਰਾਜ਼ੀ ਹੋ ਜਾਣ। ਆਪਣੀ ਬੁੱਧ ਤੇ ਸੋ ਬਿਦ ਕਰੀਏ, ਗਮਨੋ ਤਿਤੇ ਬਿਲਮ ਪਰ ਹਰੀਏ। ਰਾਜਾ ਜੈ ਸਿੰਘ ਕਹਿੰਦਾ ਕਿ ਮੈਂ ਤੈਨੂੰ ਬਹੁਤਾ ਕੀ ਸਮਝਾਉਣਾ ਹੈ, ਤੂੰ ਆਪ ਹੀ ਬੁੱਧੀਵਾਨ ਹੈ, ਜੋ ਤੈਨੂੰ ਚੰਗਾ ਲੱਗੇਗਾ ਉਹੀ ਗੱਲਾਂ ਕਰੀ। ਗਮਨੋ ਤਿਤੇ ਬਿਲਮ ਪਰ ਹਰੀਏ, ਇਸ ਕਰਕੇ ਹੁਣੇ ਹੀ ਚਲਿਆ ਜਾ ਦੇਰੀ ਨੂੰ ਛੱਡ ਕੇ। ਹਿਮ ਰਾਜਾ ਜੈ ਸਿੰਘ ਸਵਾਈ, ਨੀਕੀ ਬਿਦ ਤਿਆਰੀ ਕਰਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਰਾਜੇ ਜੈ ਸਿੰਘ ਨੇ ਚੰਗੇ ਤਰੀਕੇ ਦੇ ਨਾਲ ਤਿਆਰੀ ਕਰਵਾਈ। ਦਈ ਉਪਾਇਨ ਰੁਚਿਰ ਮਹਾਨ, ਕਰਿਓ ਪਠਾਵਨ ਨਿਜ ਪਰ ਧਾਨ। ਭੇਟਾ ਸਤਿਗੁਰਾਂ ਦੇ ਵਾਸਤੇ ਵਧੀਆ ਦਿੱਤੀ ਹੈ, ਇਸ ਤਰੀਕੇ ਦੇ ਨਾਲ ਆਪਣੇ ਮੁਖੀਏ ਨੂੰ, ਆਪਣੇ ਪ੍ਰਧਾਨ ਆਦਮੀ ਨੂੰ ਰਾਜੇ ਜੈ ਸਿੰਘ ਨੇ ਤੋਰ ਦਿੱਤਾ। ਸਨੇ ਸਨੇ ਮਾਰਗ ਚੱਲ ਪਰਿਓ, ਪੱਛਮ ਦਿਸ਼ ਮੁਖ ਸਨ ਮੁਖ ਕਰਿਓ। ਰਾਜੇ ਜੈ ਸਿੰਘ ਦਾ ਉਹ ਮੁਖੀਆ ਆਦਮੀ ਰਸਤੇ ਦੇ ਉੱਤੇ ਚੱਲ ਪਿਆ ਹੈ, ਪੱਛਮ ਦੀ ਦਿਸ਼ਾ ਦੇ ਵੱਲ ਉਸਨੇ ਆਪਣਾ ਮੂੰਹ ਕੀਤਾ। ਜਿਮ ਜਿਮ ਜੈ ਸਿੰਘ ਕਰੀ ਤਿਆਰੀ, ਪਠ ਨਰ ਲੇਤ ਰਹੋ ਸੁਧ ਸਾਰੀ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਵੇਂ ਜਿਵੇਂ ਜੈ ਸਿੰਘ ਨੇ ਤਿਆਰੀ ਕੀਤੀ ਹੈ, ਉਸ ਸਾਰੀ ਤਿਆਰੀ ਦੀ ਖਬਰ ਰਾਮ ਰਾਏ ਨੇ ਆਪਣੇ ਕੋਲ ਮੰਗਾਈ। ਚਿਤ ਸ੍ਰੀ ਰਾਮ ਰਾਏ ਚਿਤਵੰਤਾ, ਆਏ ਕਿ ਨਹੀਂ ਸੋ ਗਟੀ ਗਿਨੰਤਾ। ਚਿਤ ਦੇ ਵਿੱਚ ਰਾਮ ਰਾਏ ਬਹੁਤ ਹੀ ਜ਼ਿਆਦਾ ਚਿਤਵਨਾ ਸੋਚਦਾ ਹੈ, ਆਏ ਕਿ ਨਹੀਂ ਸੋ ਗਟੀ ਗਿਣਤਾ, ਇਸੇ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ ਕਿ ਹਰ ਕ੍ਰਿਸ਼ਨ ਆਵੇਗਾ ਕਿ ਨਹੀਂ ਆਵੇਗਾ। ਜੈਪੁਰ ਨਾਥ ਪਾਓ ਬਹੁ ਕਰਿਓ, ਅਦਕ ਨਮਰਤਾ ਬਾਕ ਉਚਰਿਓ। ਕਿਉਂਕਿ ਰਾਜੇ ਜੈ ਸਿੰਘ ਨੇ ਜਿਸ ਤਰ੍ਹਾਂ ਦੀ ਤਿਆਰੀ ਕਰਕੇ ਭੇਜੀ ਹੈ, ਉਹਦੀ ਸਾਰੀ ਖਬਰ ਰਾਮ ਰਾਏ ਨੂੰ ਪਹੁੰਚੀ ਹੈ। ਹੁਣ ਰਾਮ ਰਾਏ ਸੋਚਦਾ ਕਿ ਜੈਪੁਰ ਦੇ ਨਾਥ ਨੇ ਭਾਵ ਕੇ ਰਾਜੇ ਜੈ ਸਿੰਘ ਨੇ ਬੜਾ ਪ੍ਰੇਮ ਕੀਤਾ ਹੈ, ਅਦਕ ਨਮਰਤਾ ਬਾਕ ਉਚਰਿਓ, ਤੇ ਬੜੀ ਨਿਮਰਤਾ ਦੇ ਨਾਲ ਵਾਕ ਆਪਣੇ ਪ੍ਰਧਾਨ ਨੂੰ ਉਹਨਾਂ ਦੇ ਚਰਨਾਂ ਦੇ ਵਿਚ ਆਖਣ ਦੇ ਵਾਸਤੇ ਹਦਾਇਤ ਕੀਤੀ। ਵਸਤ੍ਰ ਵਿਭੂਖਣ ਬਿਤ ਬਹੁ ਭੇਜਾ, ਅਸਵਾਰੀ ਆਦਿਕ ਅਰ ਸੇਜਾ। ਬਹੁਤੇ ਕੀਮਤੀ ਕੱਪੜੇ, ਬਹੁਤੇ ਸਾਰੇ ਗਹਿਣੇ ਤੇ ਬਹੁਤੀਆਂ ਸਾਰੀਆਂ ਸਵਾਰੀਆਂ ਉਹਨੇ ਆਪਣੇ ਪ੍ਰਧਾਨ ਦੇ ਹੱਥ ਘੱਲੀਆਂ ਨੇ। ਸੁਮਤਵੰਤ ਨਰ ਧਨੀ ਮਹਾਨ, ਪਠਿਓ ਲੈਨ ਕੀਰਤਪੁਰ ਥਾਨਾ। ਬਹੁਤ ਹੀ ਜਿਆਦਾ ਸ੍ਰੇਸ਼ਟ ਬੁੱਧੀ ਦਾ ਮਾਲਕ ਤੇ ਬਹੁਤ ਹੀ ਜਿਆਦਾ ਪ੍ਰਧਾਨ ਮੁਖੀਆ ਜਿਹੜਾ ਆਦਮੀ ਹੈ, ਉਹ ਹਰ ਕ੍ਰਿਸ਼ਨ ਜੀ ਨੂੰ ਲੈਣ ਦੇ ਵਾਸਤੇ ਕੀਰਤਪੁਰ ਰਾਜੇ ਜੈ ਸਿੰਘ ਨੇ ਘੱਲਿਆ। ਅਦਕ ਭਾਉ ਹੇ ਰਹਿ ਨਿਪਕੇਰਾ, ਰੁਚਿਰ ਪੇਟ ਹਰ ਦਰਬ ਕਨੇਰਾ। ਰਾਮ ਰਾਏ ਸੋਚਦਾ ਹੈ ਕਿ ਬਹੁਤਾ ਜਿਆਦਾ ਪ੍ਰੇਮ ਰਾਜੇ ਜੈ ਸਿੰਘ ਦਾ ਹਰ ਕ੍ਰਿਸ਼ਨ ਪਰਖੇਗਾ, ਇਸ ਤੋਂ ਇਲਾਵਾ ਜਿਹੜੀਆਂ ਸੁੰਦਰ ਭੇਟਾਂ ਭੇਜੀਆਂ ਨੇ ਔਰ ਪੈਸੇ ਭੇਜੇ ਨੇ ਉਹਨਾਂ ਦੇ ਨਾਲ ਵੀ ਇਸ ਪੱਖ ਦੀ ਗੱਲ ਹੀ ਰੱਖੇਗਾ। ਸ੍ਰੀ ਹਰ ਕ੍ਰਿਸ਼ਨ ਸਮੀਪੀ ਜੇਈ, ਦੇਖ ਦੇਖ ਹਰ ਖੇਗੇ ਸਈ। ਰਾਮ ਰਾਏ ਸੋਚਾਂ ਸੋਚਦਾ ਹੈ ਕਿ ਹਰ ਕ੍ਰਿਸ਼ਨ ਦੇ ਜਿੰਨੇ ਵੀ ਸਮੀਪੀ ਨੇ, ਉਹਦੇ ਜਿੰਨੇ ਵੀ ਨਿਕਟ ਵਰਤੀ ਨੇ, ਉਹ ਦੇਖ ਦੇਖ ਕੇ ਇਹਨਾਂ ਸਾਰੀਆਂ ਗੱਲਾਂ ਨੂੰ ਬੜੇ ਖੁਸ਼ ਹੋਣਗੇ। ਕਹਿ ਕਹਿ ਬਹੁਤ ਬਾਰ ਗੁਣ ਨੀਕੇ, ਲੈ ਆਵੇਂਗੇ ਦਿਸ਼ ਦਿੱਲੀ ਕੇ। ਬਹੁਤੀਆਂ ਸਾਰੀਆਂ ਗੱਲਾਂ ਕਹਿ ਕਹਿ ਕੇ ਫੇਰ ਦਿੱਲੀ ਦੇ ਵੱਲ ਲੱਗਦਾ ਕਿ ਹਰ ਕ੍ਰਿਸ਼ਨ ਨੂੰ ਜ਼ਰੂਰ ਹੀ ਲੈ ਆਉਣਗੇ। ਜੈ ਸਿੰਘ ਕਰੈ ਪੱਖ ਤਿੰਨ ਕੇਰਾ, ਸ਼ਾਹ ਪਾਸ ਕੈ ਸੁਜਸ ਕਨੇਰਾ। ਰਾਮ ਰਾਏ ਸੋਚਦਾ ਹੈ ਕਿ ਰਾਜਾ ਜੈ ਸਿੰਘ ਬਹੁਤ ਹੀ ਜਿਆਦਾ ਉਹਨਾਂ ਦਾ ਪੱਖ ਕਰਦਾ ਹੈ, ਬਾਦਸ਼ਾਹ ਦੇ ਕੋਲ ਉਸ ਹਰ ਕ੍ਰਿਸ਼ਨ ਦਾ ਬਹੁਤਾ ਜਿਆਦਾ ਇਹ ਜਸ ਬਿਆਨ ਕਰੇਗਾ। ਮੁਝ ਤੇ ਅਦਕ ਭਾਉ ਕਰਵਾਵੇ, ਮੇਰੋ ਕਾਜ ਨ ਕੁਛ ਬਿਗਰਾਵੇ। ਹੁਣ ਪਹਿਲਾਂ ਤੇ ਰਾਮ ਰਾਏ ਸੋਚਦਾ ਸੀ ਕਿ ਨਾ ਆਵੇਗਾ ਤਾਂ ਵੀ ਚੰਗੀ ਗੱਲ ਹੈ, ਤੇ ਜੇ ਆ ਜਾਵੇਗਾ ਤਾਂ ਵੀ ਚੰਗੀ ਗੱਲ ਹੈ, ਪਰ ਹੁਣ ਇੱਕ ਤਰਫਾ ਹੋ ਗਿਆ। ਮਨ ਦੇ ਵਿੱਚ ਸੋਚਦਾ ਹੈ ਕਿ ਰਾਮ ਰਾਏ ਇੱਥੇ ਹਰ ਕ੍ਰਿਸ਼ਨ ਨਾ ਹੀ ਆਵੇ ਤਾਂ ਚੰਗਾ ਹੈ। ਸੋਚਦਾ ਹੈ ਮੁਝ ਤੇ ਅਦਕ ਭਾਉ ਕਰਵਾਵੇ, ਮੇਰੋ ਕਾਜ ਕਛੂ ਬਿਗਰਾਵੇ। ਜੇ ਹਰ ਕ੍ਰਿਸ਼ਨ ਇੱਥੇ ਆ ਗਿਆ ਤੇ ਰਾਜਾ ਜੈ ਸਿੰਘ ਬਾਦਸ਼ਾਹ ਦੇ ਨਾਲ ਉਸ ਨੂੰ ਮਿਲਾ ਕੇ ਉਹਦਾ ਬਹੁਤਾ ਜਿਆਦਾ ਪਿਆਰ ਬਾਦਸ਼ਾਹ ਦੇ ਨਾਲ ਵਧਾ ਦੇਗਾ। ਮੇਰੋ ਕਾਜ ਬਿਗੜ ਕੁਛ ਜਾਵੇ ਤੇ ਫਿਰ ਮੇਰਾ ਤੇ ਜਿਹੜਾ ਬਣਿਆ ਬਣਿਆ ਕਾਜ ਹੈ ਉਹ ਵਿਗੜ ਜਾਏਗਾ।
ਇੱਕ ਦੋਏ ਅਪਰ ਹੋਏ ਦਿਸ਼ ਤਾਹੀ, ਜੇ ਨਰ ਜਾਏ ਸ਼ਾਹ ਕੇ ਪਾਹੀ।
ਰਾਮ ਰਾਏ ਸੋਚਦਾ ਮੈਨੂੰ ਲੱਗਦਾ ਪਹਿਲੀ ਤੇ ਗੱਲ ਇਹ ਹੈ ਕਿ ਰਾਜਾ ਜੈ ਸਿੰਘ ਉਹਦਾ ਪੱਖ ਪੂਰੇਗਾ, ਤੇ ਦੂਸਰਾ ਰਾਜੇ ਜੈ ਸਿੰਘ ਦੇ ਹੋਰ ਵੀ ਜਿਹੜੇ ਇੱਕ ਦੋ ਆਦਮੀ ਨੇ ਉਹ ਵੀ ਉਹਦੇ ਨਾਲ ਮਿਲ ਜਾਣਗੇ, ਜਿਹੜੇ ਕਿ ਬਾਦਸ਼ਾਹ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ।
ਇਤ ਕੋ ਬੜ ਮਰਾਤ ਬਾਜੋਏ, ਆਏ ਨਹੀਂ ਸੰਭਾਰੇ ਸੋਏ।
ਸੋਚਦਾ ਹੈ ਕਿ ਮੇਰੀ ਤਰਫ ਦਾ ਜਿਹੜਾ ਮਰਤਬਾ ਹੈ, ਮੇਰਾ ਜਿਹੜਾ ਅਹੁਦਾ ਹੈ, ਕਿਤੇ ਇਹ ਨਾ ਹੋਵੇ ਕਿ ਮੇਰਾ ਛੋਟਾ ਭਰਾ ਹਰ ਕ੍ਰਿਸ਼ਨ ਉਸ ਨੂੰ ਸਾਂਭ ਲਵੇ।
ਏ ਤੋਰੀ ਤਨਾ ਨੀਕੀ ਬਨ, ਤੈਨੂੰ ਮਿਲੇ ਅਰ ਜਸ ਕੋ ਭਨ।
ਰਾਮ ਰਾਏ ਸੋਚਦਾ ਹੈ ਕਿ ਇਹ ਤੇ ਗੱਲ ਚੰਗੀ ਨਹੀਂ ਹੋਣੀ ਕਿ ਜੇ ਹਰ ਕ੍ਰਿਸ਼ਨ ਦਿੱਲੀ ਦੇ ਵਿਚ ਆਇਆ, ਤੈਨੂੰ ਮਿਲੇ ਅਰ ਜਸ ਕੋ ਭਨ, ਉਹ ਆਣ ਕੇ ਬਾਦਸ਼ਾਹ ਨੂੰ ਮਿਲੇਗਾ ਤੇ ਸਾਰੇ ਦੇ ਸਾਰੇ ਨਾਲ ਦੇ ਵੀ ਉਹਦਾ ਜਸ ਹੀ ਬਾਦਸ਼ਾਹ ਦੇ ਕੋਲ ਬਿਆਨ ਕਰਨਗੇ।
करामात मुझ ते सो बिलंद आए करे नहीं मां जस मंद।
राम राज सोचदा कि मेरे नालों में बहुतियां ज्यादियां ओदे विच करामातां ने आए करे नहीं मां जस मंद आके किते मेरे जस नूं ठिकाना पा देवे।
नहीं आवे दिल्ली पुर माही अर नहीं जाए शाह के पाही।
हुण मन ही मन दे विच राम राय सोचदा कि मेरा ते जी यही करदा कि दिल्ली दे विच कदे हर कृष्ण ना आवे अर नहीं जाए शाह के पास ते ना ही बादशाह नूं आण के मिले।
डर पागे जंगल दिश जाए यही बात नीकी बन आए।
राम राय सोचदा है कि डरदा मारा होया मालवे दे इलाके दे विच हर कृष्ण चलिया जावे यही सारियां तो वधिया मेरे वास्ते गल।
इत आवन मैं संसे महा को जाने हुए जय है कहा।
सोचदा है कि हर कृष्ण दा इत्थे आउणा खतरे तो खाली नहीं है ओदे इत्थे आउण दे विच मेरे वास्ते बड़ी शंका है। को जाने हुए जय है कहा आउण वाले समय दा की पता है कि की दा की हो जावे।
इस प्रकार नित चित बिखे गनती गिने अपार रहस चिंत के होए है अनज साथ व्यवहार।
ग्रंथाकार भाई संतोख सिंह जी लिखते ने किस तरीके दे नाल बहुता ही ज्यादा गिनतियां मन दे विच राम राय सोचदा रहिंदा है रहस चिंत चिंता दे विच हमेशा रहिंदा है। जेकर सतगुरां नूं पहला बुलाउणा सी ओह भी चिंता सी ते जेकर हुण उन्हां दे आउण दे आसार दिसे ने तां भी चिंता दे विच है। गुरु दा द्वेषी कदे निश्चिंत हो ही नहीं सकदा। कवि संतोख सिंह जी लिखदे ने चिंता दे विच बहुता रहिंदा है किव होए है अणज साथ व्यवहार इन्हां सोचां दे विच ही डुब्बा रहिंदा है कि जे हर कृष्ण दिल्ली दे विच आ गया ते फिर की होवेगा। कवि जी अगले अध्याय दा प्रारंभ करदे ने।
जयपुर पत प्रधान निज पठ्यो पढ़ो मग माहे सने सने पुर गाम लंग सतगुर मिलन उमाहे।
ग्रंथाकार भाई संतोख सिंह जी लिखदे ने कि राजे जय सिंह दा जिहड़ा प्रधान आदमी है ओह रस्ते दे उत्ते चलिया जा रहा है हौली हौली ओ पिंडां ते शहरां नूं लंघदा होया जा रहा है जिदे मन दे विच राजे जय सिंह दी तरां सतगुरां नूं मिलन दी बड़ी चाह।
कीरतपुर में पहुंचो जाई करियो सेवर जे नर समुदाई।
आखिरकार चलदियां चलदियां राजे जय सिंह दा ओ प्रधान आदमी कीरतपुर नगर दे विच पहुंच गया है। जा के कीरतपुर दे विच उन्हें अपने नाल दे साथियों दे समेत डेरा लाया।
श्री सतगुर टिग जब सुध होई भोजन पठियो देग को जोई।
कवि संतोख सिंह जी लिखदे ने कि जदों सतगुरु हरिकृष्ण सच्चे पातशाह जी नूं इह खबर मिली ते सतगुरु सच्चे पातशाह जी ने हुक्म करके उन्हां दे छकण दे वास्ते लंगर दे विचों भोजन कर लिया।
अपर लई सुध सर्व प्रकार खान पान जेतक व्यवहार।
इस तो इलावा होर भी सारी खबर सार लई है खान पीन तो इलावा होर भी जड़ा विहार बनदा सी।
करी बितावन सुख सो राती सुपति उठे जब पई पर बाती।
राजे जय सिंह दा ओह प्रधान आदमी ते ओदे नाल दे जिन्ने भी सन सारिया ने ओह रात सुख दे नाल खा पी के बतीत कीती। अगली सवेर हो गई।
सकल सौज जुत कीन शनान पौशिश पहरी रुचिर महान।
सवेरे उठ के ओने शनान पानी कीता नाल दे भी सारे सोनिया पोशाकां नूं पहन के तैयार होए।
पुने पठियो एक नर गुर पास
ਕਰ ਜੋਰੇ ਭਾਖਤ ਅਰਦਾਸ। ਰਾਜੇ ਜੈ ਸਿੰਘ ਦੇ ਪ੍ਰਧਾਨ ਆਦਮੀ ਨੇ ਆਪਣੇ ਇੱਕ ਦਾਸ ਨੂੰ ਹੁਕਮ ਕਰਕੇ ਸਤਿਗੁਰਾਂ ਦੇ ਕੋਲ ਭੇਜਿਆ ਹੈ। ਉਹ ਦਾਸ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਉਹਨੇ ਜਾ ਕੇ ਅਰਦਾਸ ਬੇਨਤੀ ਇਸ ਤਰ੍ਹਾਂ ਕੀਤੀ। ਕਹਿੰਦਾ ਬੜ ਰਾਜਾ ਜੈ ਸਿੰਘ ਸਵਾਈ, ਜੈਪੁਰ ਕੋ ਪਤ ਬਿਦਤ ਮਹਾਈ। ਉਹ ਜਾ ਕੇ ਕਹਿੰਦਾ ਕਿ ਰਾਜਾ ਜੈ ਸਿੰਘ ਜਿਨੂੰ ਕਿ ਸਵਾਈ ਖਿਤਾਬ ਹਾਸਲ ਹੈ, ਜਿਹੜਾ ਕਿ ਜੈਪੁਰ ਦਾ ਮਾਲਕ ਹੈ, ਭਾਵ ਕਿ ਜੈਪੁਰ ਰਾਜੇ ਦੀ ਰਾਜਧਾਨੀ ਸੀ। ਆਵ ਰੰਗ ਸ਼ਾਹ ਨਿਕਟ ਨਿਤ ਰਹਿ, ਅਨਕ ਨਰਨ ਕਾਰਜ ਨਿਭਾਈ। ਸਤਿਗੁਰਾਂ ਨੂੰ ਕਹਿੰਦਾ ਹੈ ਕਿ ਉਹ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਹਮੇਸ਼ਾ ਰਹਿੰਦਾ ਹੈ, ਅਨੇਕਾਂ ਤਰ੍ਹਾਂ ਦੇ ਲੋਕਾਂ ਦੇ ਕਾਰਜ ਨੂੰ ਉਹ ਸੁਧਾਰਦਾ। ਤਿਸ ਨਿਪਨੇ ਭੇਜਿਓ ਪ੍ਰਧਾਨ, ਨਿਸ ਆਇਓ ਕੀਰਤਪੁਰ ਥਾਨ। ਉਸ ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਉਸ ਰਾਜੇ ਜੈ ਸਿੰਘ ਦਾ ਇੱਕ ਮੁਖੀਆ ਪ੍ਰਧਾਨ ਆਦਮੀ ਆਇਆ ਹੋਇਆ, ਨਿਸ ਆਇਓ ਕੀਰਤਪੁਰ ਥਾਨ, ਸੱਚੇ ਪਾਤਸ਼ਾਹ ਇਸ ਕੀਰਤਪੁਰ ਦੇ ਵਿਚ ਉਹ ਰਾਤ ਦਾ ਪਹੁੰਚਿਆ ਹੋਇਆ।
ਸਰਬਰੀਤ ਕੀ ਸੁਧ ਬਹੁ ਤੇਰੀ, ਗੁਰ ਕਰਤੇ ਹੋਈ ਸਭ ਹੀਰੀ।
ਹਰ ਇੱਕ ਤਰੀਕੇ ਦੀ ਖਬਰਸਾਰ ਬਹੁਤੀ ਸਾਰੀ ਤੁਹਾਡੇ ਹੁਕਮ ਦੇ ਮੁਤਾਬਕ ਗੁਰੂ ਘਰ ਦੇ ਵੱਲੋਂ ਸਾਡੀ ਹੋਈ ਹੈ, ਇਸ ਨੂੰ ਅਸੀਂ ਜਾਣੇ।
ਅਬ ਰਾਵਰ ਕੇ ਦਰਸ਼ਨ ਹੇਤ, ਬੂਜਣ ਭੇਜੋ ਹੋਏ ਸੁਚੇਤ।
ਕਹਿੰਦਾ ਕਿ ਹੁਣ ਤੁਹਾਡਾ ਦਰਸ਼ਨ ਕਰਨਾ ਉਹ ਚਾਹੁੰਦਾ ਹੈ, ਇਸੇ ਵਾਸਤੇ ਸੁਚੇਤ ਹੋ ਕੇ ਉਹਨੇ ਮੈਨੂੰ ਤੁਹਾਡੇ ਕੋਲ ਪਹੁੰਚਾਇਆ।
ਆਇਸ ਪਾਇ ਤੁਮਾਰੀ ਜਬੈ, ਕਰੇ ਸਫਲਤਾ ਆਪਣੀ ਤਬੈ।
ਉਹ ਦਾਸ ਸਤਿਗੁਰਾਂ ਨੂੰ ਕਹਿੰਦਾ ਕਿ ਜਦੋਂ ਤੁਹਾਡਾ ਹੁਕਮ ਮਿਲੇਗਾ, ਜਦੋਂ ਤੁਹਾਡੀ ਆਗਿਆ ਹੋਵੇਗੀ, ਫੇਰ ਉਹ ਤੁਹਾਡੇ ਚਰਨਾਂ ਦੇ ਵਿਚ ਹਾਜ਼ਰ ਹੋਵੇਗਾ। ਇਸ ਤਰ੍ਹਾਂ ਹਾਜ਼ਰ ਹੋਣ ਦੇ ਨਾਲ ਨਾਲੇ ਤੇ ਤੁਹਾਡੇ ਦਰਸ਼ਨ ਕਰਕੇ ਉਹ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੇਗਾ, ਤੇ ਦੂਸਰੇ ਪਾਸੇ ਜਿਹੜੀ ਗੱਲ ਉਹ ਕਹਿਣ ਦੇ ਵਾਸਤੇ ਆਇਆ ਉਹ ਵੀ ਕਾਰਜ ਸਫਲ ਹੋਵੇਗਾ।
ਸੁਣ ਸ੍ਰੀ ਗੁਰ ਹਰਿ ਕ੍ਰਿਸ਼ਨ ਸੁਜਾਨਾ, ਅੰਤਰਯਾਮੀ ਕੀਨ ਬਖਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਜਿਹੜੇ ਬਹੁਤ ਹੀ ਸੁਜਾਨ ਨੇ, ਜਿਹੜੇ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਤੇ ਜਿਹੜੇ ਅੰਤਰਯਾਮੀ ਨੇ, ਉਹਨਾਂ ਨੇ ਫਿਰ ਇਸ ਤਰ੍ਹਾਂ ਵਚਨ ਕੀਤਾ।
ਕਹਿੰਦੇ ਨੇ ਪਾਛਲ ਪਹਿਰ ਦਿਵਸ ਕੇ ਆਵੋ,
ਸਤ ਸੰਗਤ ਕੋ ਦਰਸ਼ਨ ਪਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਪਿਛਲੇ ਪਹਿਰ ਦਿਨ ਦੇ ਉਹ ਆਵੇ ਤੇ ਸਤਸੰਗਤ ਦਾ ਆਣ ਕੇ ਦਰਸ਼ਨ ਕਰੇ।
ਦੂਰ ਪੰਥ ਤੇ ਚੱਲ ਕਰ ਆਏ, ਬਿਸਰਾਮ ਸਭ ਬਿਦ ਸੁਖ ਪਾਏ।
ਸਤਿਗੁਰੂ ਹਰਿਕ੍ਰਿਸ਼ਨ ਜੀ ਕਹਿੰਦੇ ਨੇ ਕਿ ਦੂਰ ਰਸਤੇ ਨੂੰ ਤੈਅ ਕਰਕੇ ਤੁਸੀਂ ਸਾਰੇ ਦੇ ਸਾਰੇ ਆਇਓ, ਇਸ ਕਰਕੇ ਵਿਸਰਾਮ ਕਰੋ, ਆਰਾਮ ਕਰੋ ਸੁਖ ਨੂੰ ਪਾ ਕੇ।
ਛਰੀਦਾਰ ਸੁਣ ਸਤ ਗੁਰ ਬਿਸੈ, ਸਗਰੋ ਜਾਏ ਸੁਣਾਇਓ ਤਿਸੈ।
ਜਿਹੜਾ ਸਤਿਗੁਰਾਂ ਦਾ ਛਰੀਦਾਰ ਸੀ, ਭਾਵ ਕੇ ਜਿਹੜਾ ਪਹਿਰੇ ਵਾਲਾ ਸੀ, ਉਹਨੇ ਸਤਿਗੁਰੂ ਜੀ ਦੇ ਤਾਤਪਰ ਨੂੰ ਜਾਣਿਆ ਤੇ ਉਸ ਨੂੰ ਕਹਿਣ ਲੱਗਾ ਕਿ ਸਤਿਗੁਰਾਂ ਨੇ ਹੁਣ ਹੁਕਮ ਕਰ ਦਿੱਤਾ ਪਿਛਲੇ ਪਹਿਰ ਆਣ ਕੇ ਦਰਸ਼ਨ ਕਰਨ। ਉਹ ਫਿਰ ਮੁੜ ਗਿਆ ਤੇ ਜਾ ਕੇ ਉਸਨੇ ਸਤਿਗੁਰਾਂ ਦਾ ਸੰਦੇਸ਼ਾ ਦਿੱਤਾ।
ਪਾਇਓ ਦਿਵਸ ਕੋ ਪਾਛਲ ਜਾਮ, ਬੋਲੇ ਸਤਿਗੁਰ ਮੁਖ ਅਭੀਰਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਰੀਬ ਕਰੀਬ ਸਾਰਾ ਦਿਨ ਬਤੀਤ ਹੋ ਗਿਆ, ਪਿਛਲਾ ਪੈਰ ਹੋਣ ਵਾਲਾ ਸੀ, ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਪਣੇ ਦਾਸਾਂ ਨੂੰ ਹੁਕਮ ਕੀਤਾ।
ਕਹਿੰਦੇ ਨੇ ਸਭਾ ਲਗਾਵਣ ਕੇ ਹਿਤ ਤਿਆਰੀ, ਕਰੋ ਸ਼ੀਘਰ ਬੜ ਫਰਸ਼ ਸੁਧਾਰੀ।
ਸਤਿਗੁਰੂ ਜੀ ਆਪਣੇ ਨਿਕਟਵਰਤੀ ਸੇਵਕਾਂ ਨੂੰ ਕਹਿੰਦੇ ਨੇ ਕਿ ਸਭਾ ਲੱਗਣ ਦਾ ਸਮਾਂ ਹੋ ਗਿਆ ਹੈ, ਇਸ ਕਰਕੇ ਸਭਾ ਨੂੰ ਲਗਾਉਣ ਦੀ ਸਾਰੀ ਤਿਆਰੀ ਕੀਤੀ ਜਾਵੇ, ਸ਼ੀਘਰਤਾ ਦੇ ਨਾਲ ਸਾਰੀ ਵਿਛਾਈ ਕੀਤੀ ਜਾਵੇ, ਦੂਰ ਦੂਰ ਤੱਕ ਵਿਛਾਈਆਂ ਸੁਧਾਰ ਕੇ ਕੀਤੀਆਂ ਜਾਣ।
ਅਪਰ ਸਮਾਜ ਬਨਾਵੋ ਨਿਕਾ, ਪਿਖਤ ਹੋਏ ਹੁਲ ਸਾਵਨ ਜੀ ਕਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸਮਾਜ ਨੂੰ ਚੰਗੇ ਤਰੀਕੇ ਦੇ ਨਾਲ ਸੋਹਣਾ ਬਣਾਇਆ ਜਾਵੇ, ਐਸਾ ਵਧੀਆ ਪ੍ਰਬੰਧ ਕੀਤਾ ਜਾਵੇ ਕਿ ਦੇਖਦਿਆਂ ਸਾਰ ਹੀ ਹੁਲਸਾਹ ਦੇ ਵਿਚ ਆ ਜਾਏ, ਖੇੜੇ ਦੇ ਵਿਚ ਆ ਜਾਏ ਮਨੁੱਖ ਦਾ ਮਨ।
ਸੁਣ ਸੇਵਕ ਸਮੁਦਾਇ ਸਿਧਾਏ, ਸਭਾ ਸਦਨ ਸੁੰਦਰ ਸੁਧਰਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਬਹੁਤੇ ਸਾਰੇ ਸੇਵਕ ਗਏ ਨੇ, ਸਭਾ ਸਦਨ ਸੁੰਦਰ ਸੁਧਰਾਏ। ਜਿਹੜਾ ਸਭਾ ਦਾ ਸਦਨ ਹੈ, ਭਾਵ ਕਿ ਜਿਹੜਾ ਸਭਾ ਦਾ ਘਰ ਹੈ, ਉਸ ਨੂੰ ਸੁੰਦਰ ਤਰੀਕੇ ਦੇ ਨਾਲ ਸੁਧਾਰਨ ਲੱਗੇ।
ਤਾਨੇ ਉਹ ਚੰਦੋਵਾ ਝਾਲਰ ਜ਼ਰੀ, ਜਰੀ ਨਗੋਂ ਤੇ ਸ਼ੋਭਤ ਖਰੀ।
ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ, ਉਸ ਦਾ ਕਵੀ ਜੀ ਬਿਆਨ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤ ਸੁੰਦਰ ਚੰਦੋਵਾ ਉੱਪਰ ਛੱਤ ਦੇ ਨਾਲ ਤਾਣ ਦਿੱਤਾ ਹੈ, ਜਿਹਦੀਆਂ ਜਰੀਦਾਰ ਝਾਲਣਾ ਥੱਲੇ ਨੂੰ ਲਮਕ ਰਹੀਆਂ ਨੇ।
ਜਰੀ ਨਗੋਂ ਤੇ ਸ਼ੋਭਤ ਖਰੀ,
ਭਾਵ ਕੇ ਨਗਾ ਨਾਲ ਜੜੀ ਹੋਈ ਚੰਗੀ ਸ਼ੋਭ ਰਹੀ ਹੈ ਜਿਹੜੀ ਥੱਲੇ ਨੂੰ ਝਾਲਰ ਹੈ।
ਖਰੀ ਚੋਬ ਚਿਤ੍ਰਤ ਮੈਂ ਚਾਰ, ਚਾਰ ਓਟ ਚਮਕਤ ਗਚ ਕਾਰ।
ਚਿੱਤਰਕਾਰੀ ਵਾਲੀਆਂ ਸੋਹਣੀਆਂ ਚੋਬਾਂ ਖੜੀਆਂ ਹਨ, ਚਾਰੋਂ ਪਾਸੇ ਜੜਤਕਾਰੀ ਚਮਕ ਰਹੀ ਹੈ।
ਸੁੰਦਰ ਫਰਸ਼ ਮਖਮਲੀ ਹੋਵਾ, ਹਰਖ ਉਪਾਵਤ ਜਿਨ ਜਿਨ ਜੋਵਾ।
ਚਾਰੇ ਤਰਫ ਬਹੁਤ ਸੁੰਦਰ ਮਖਮਲੀ ਜਿਹੜਾ ਫਰਸ਼ ਹੈ, ਉਹਨੂੰ ਤਿਆਰ ਕਰ ਦਿੱਤਾ ਗਿਆ, ਜਿਸ ਨੂੰ ਦੇਖ ਕੇ ਹੀ ਮਨ ਦੇ ਵਿੱਚ ਖੁਸ਼ੀ ਉਤਪੰਨ ਹੁੰਦੀ।
ਰਾਜ ਸਮਾਜ ਸਰਬ ਹੀ ਬਣਿਓ, ਚੌਦਿਸ਼ ਸਦਨ ਸੁਦਿੱਤ ਤੇ ਸਨਿਓ।
ਜਿਸ ਤਰ੍ਹਾਂ ਰਾਜੇ ਸਮਰਾਟ ਦੀ ਸਭਾ ਹੁੰਦੀ ਹੈ, ਇਸੇ ਤਰੀਕੇ ਦੇ ਨਾਲ ਰਾਜ ਸਮਾਜ ਨੂੰ ਬਣਾ ਦਿੱਤਾ ਹੈ, ਚਾਰੇ ਪਾਸੇ ਇਸ ਤਰ੍ਹਾਂ ਸਭਾ ਦੇ ਘਰ ਨੂੰ ਉਹਨਾਂ ਨੇ ਸਵਾਰਿਆ, ਉਹਦੀ ਬਹੁਤ ਦੁੱਤੀ ਹੈ, ਬੜੀ ਵੱਡੀ ਸੋਭਾ।
ਸਰਬ ਪ੍ਰਕਾਰ ਤਿਆਰ ਜਬ ਹੋਇਓ, ਸ੍ਰੀ ਗੁਰ ਸਤਿਗੁਰ ਕੋ ਆਵਣ ਹੋਇਓ।
ਕਵੀ ਜੀ ਲਿਖਦੇ ਨੇ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋਈਆਂ, ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦਾਸਾਂ ਨੇ ਜਾ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਸਭਾ ਨੂੰ ਤਿਆਰ ਕਰ ਦਿੱਤਾ ਗਿਆ, ਕਿਰਪਾ ਕਰੋ ਆਣ ਕੇ ਦਰਸ਼ਨ ਦੇਵੋ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਆਉਣਗੇ, ਕਿਸ ਤਰ੍ਹਾਂ ਰਾਜੇ ਜੈ ਸਿੰਘ ਦੇ ਮੁਖੀ ਆਦਮੀ ਦੇ ਨਾਲ ਸਤਿਗੁਰਾਂ ਦਾ ਮਿਲਾਪ ਹੋਵੇਗਾ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਉਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਹੋ ਮੇਰੀ ਹੈ ਪ੍ਰਣਾਮ।